ਇਹ ਕਰਮ ਖੰਡ ਕੀ ਬਾਣੀ ਜ਼ੋਰ ਹੈ। ਕਰਮ ਬਖਸ਼ਿਸ਼ ਵਾਲੇ ਖੰਡ ਵਿੱਚ ਜਾ ਕੇ ਬਾਣੀ 'ਚ ਇੰਨਾ ਜ਼ੋਰ ਆ ਜਾਂਦਾ, ਫਿਰ ਉਹਨੂੰ ਜ਼ਬਾਨ ਨੂੰ ਤਾਲਾ ਲਾ ਕੇ ਰੱਖਣਾ ਪੈਂਦਾ, ਸਿਉਂ ਕੇ ਰੱਖਣੀ ਪੈਂਦੀ ਜ਼ਬਾਨ, ਫਿਰ ਬਿਲਕੁਲ ਨਹੀਂ ਬੋਲਣਾ ਜੇ ਮਾੜੀ ਜਿਹੀ ਗੱਲ ਕਰ ਦਿੱਤੀ, ਕਿਉਂਕਿ ਦੂਜੇ ਦਾ ਨੁਕਸਾਨ ਹੋ ਜਾਂਦਾ। ਫਿਰ ਆਪ ਨੂੰ ਜਾ ਕੇ ਕਿਤੇ ਲੋਕੇ ਬਹਿਣਾ ਪੈਂਦਾ ਉਹ ਬੰਦੇ ਨੂੰ ਕਿ ਰੱਬਾ ਕਿਤੇ ਹੋਰ ਬੰਦਾ ਨਾ ਮੇਰੇ ਕੋਲ ਆ ਜਾਏ, ਕਿਤੇ ਇਹਦਾ ਕਿਸੇ ਦਾ ਨੁਕਸਾਨ ਨਾ ਹੋ ਜਾਵੇ। ਕਿਉਂਕਿ ਸੰਸਾਰੀ ਬੰਦੇ ਹੁੰਦੇ ਨੇ ਹੇਰਾ ਫੇਰੀਆਂ ਵਾਲੇ, ਚਲਾਕੀਆਂ ਵਾਲੇ, ਮੂੰਹ ਚੋਂ ਗੱਲ ਹੋਰ ਬੋਲ ਦਿੰਦੇ ਨੇ, ਕਰਦੇ ਉਹਨੂੰ ਹੈ ਨਹੀਂ। ਉਹ ਜਦ ਕਰਦੇ ਨਹੀਂ ਤਾਂ ਉਹ ਸੁੱਤੇ ਸਿੱਧੀ ਉਹਦੇ ਮੂੰਹ ਚੋਂ ਕੋਈ ਵਾਕ ਨਿਕਲ ਗਿਆ, ਉਹ ਪੁੱਠਾ ਹੋ ਜਾਂਦਾ। ਇਸ ਕਰਕੇ ਫਿਰ ਉਹ ਆਪਣੇ ਨੇੜੇ ਨਹੀਂ ਕਿਸੇ ਨੂੰ ਲਾਉਂਦੇ, ਇਸੇ ਕਰਕੇ ਨੇੜੇ ਨਹੀਂ ਲਾਉਂਦੇ ਕਿ ਵਿਚਾਰੇ ਦਾ ਨੁਕਸਾਨ ਨਾ ਹੋ ਜਾਵੇ। ਕਿਉਂ ਇਹਨੇ ਕਰਨੀ ਹੇਰਾ ਫੇਰੀ? ਸੰਸਾਰੀ ਬੰਦੇ ਨੂੰ ਆਦਤ ਹੁੰਦੀ ਹੇਰਾ ਫੇਰੀ ਕਰਨ ਦੀ, ਝੂਠ ਬੋਲਣ ਦੀ, ਐਵੇਂ ਗੱਲਾਂ ਵੱਡੀਆਂ ਵੱਡੀਆਂ ਬਣਾ ਬਣਾ ਕਰੀ ਜਾਣਗੇ। ਇਸ ਕਰਕੇ ਜਿਨ੍ਹਾਂ ਦੇ ਬਖਸ਼ਿਸ਼ ਹੋ ਗਈ ਉਹਨਾਂ ਨੂੰ, ਨਾਲੇ ਇਹ ਸਾਰੀਆਂ ਪੌੜੀਆਂ ਇਹੀ ਅਵਸਥਾ ਦੇ ਵੀ ਦਿੰਦੀਆਂ ਨੇ। ਤਿੱਥੇ ਹੋਰ ਨਾ ਕੋਈ ਹੋਰ, ਉੱਥੇ ਹੋਰ ਕੋਈ ਨਹੀਂ ਪਹੁੰਚ ਸਕਦਾ ਉਹਦੇ ਬਰਾਬਰ। ਉੱਥੇ ਹੋਰ ਕੋਈ ਰਿੱਧੀਆਂ ਸਿੱਧੀਆਂ ਦੀ ਗੱਲ ਨਹੀਂ, ਉੱਥੇ ਹੋਰ ਕੋਈ ਦਜੈਗੀ ਵਾਲੀ ਮਾਇਆ ਦੀ ਗੱਲ ਨਹੀਂ, ਉੱਥੇ ਕਿਸੇ ਪ੍ਰਕਾਰ ਦੀ ਹੋਰ ਕੋਈ ਗੱਲ ਹੀ ਹੈ ਨਹੀਂ ਸਿਵਾਏ ਨਾਮ ਤੋਂ। ਬਸ ਜੇਤਾ ਕੀਤਾ ਤੇਤਾ ਨਾਉਂ ਹੀ ਆ, ਉੱਥੇ ਨਾਮ ਹੀ ਨਾਮ ਜਪੀ ਜਾਂਦਾ। ਉਸ ਅਵਸਥਾ ਵਿੱਚ ਕੌਣ ਕੌਣ ਬੈਠੇ ਨੇ? ਤਿੱਥੇ ਜੋਧ ਮਹਾਬਲ ਸੂਰ, ਉੱਥੇ ਬੈਠੇ ਨੇ ਬੜੇ ਬੜੇ ਨਾਮ ਜਪਣ ਵਾਲੇ ਯੋਧੇ। ਯੋਧਾ ਕੌਣ ਹੈ ਜੀ? ਕਹਿੰਦੇ ਜਿਹਨੇ ਆਪਣੀਆਂ ਇੰਦਰੀਆਂ ਨੂੰ ਵੱਸ ਵਿੱਚ ਕਰ ਲਿਆ, ਜਿਹਨੇ ਸ਼ਰਵਣ ਮੰਨਣ ਅਧਿਆਸਣ ਕਰਕੇ ਬਹੁਤ ਉੱਚੀ ਅਵਸਥਾ ਪ੍ਰਾਪਤ ਕਰ ਲਈ, ਮਹਾਬਲੀ ਮਹਾਰਥੀ, ਸੋ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ, ਸੂਰਮਾ ਜਿਹਨੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ, ਜੋ ਦੇ ਮਹਾਬਲੀ ਸੂਰਮੇ ਉਸ ਸਥਾਨ ਦੇ ਉੱਤੇ ਵੱਸਦੇ ਨੇ ਜਿਨ੍ਹਾਂ ਨੇ ਮਨ ਕਰਕੇ, ਜਿਵੇਂ ਮਹਾਰਾਜ ਨੇ ਵਚਨ ਕੀਤਾ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ, ਆਤਮ ਜਿਹਨੇ ਸਗਲ ਵਸ ਤਾਂ ਕਿਆ ਜਾ ਕਾ ਸਤਿਗੁਰ ਪੂਰਾ, ਤਿੰਨ ਮਹਿ ਰਾਮ ਰਹਿਆ ਭਰਪੂਰ। ਉਹਨਾਂ ਦੇ ਹਿਰਦੇ ਦੇ ਵਿੱਚ ਰਾਮ ਭਰਪੂਰ ਹੋ ਜਾਂਦਾ, ਜਿਵੇਂ ਸਰੋਵਰ ਦਾ ਪਾਣੀ ਉੱਪਰਲੀ ਪੌੜੀ ਤੱਕ ਨੱਕੋ ਨੱਕ ਭਰ ਜਾਵੇ ਨਾ, ਇਸੇ ਤਰ੍ਹਾਂ ਉਹਨਾਂ ਦੇ ਹਿਰਦੇ 'ਚ ਰਾਮ ਦਾ ਪ੍ਰਕਾਸ਼, ਉਹਨਾਂ ਦੇ ਰੋਮ ਰੋਮ ਦੇ ਵਿੱਚ ਨਾਮ ਦਾ ਜਾਪ ਆਰੰਭ ਹੋ ਜਾਂਦਾ ਹੈ। ਮਹਾਰਾਜ ਜੇ ਉਹਨਾਂ ਦੇ ਹਿਰਦੇ 'ਚ ਰਾਮ ਭਰਪੂਰ ਹੋ ਜਾਂਦਾ ਹੈ, ਰਾਮ ਦੇ ਨਾਲ ਤਾਂ ਸੀਤਾ ਵੀ ਹੈ, ਅਤੇ ਸੀਤਾ ਕਿਹੜੀ ਹੈ ਇੱਥੇ? ਤਾਂ ਉਸ ਵਕਤ ਕਹਿਣ ਲੱਗੇ, ਭਾਈ ਉੱਥੇ ਉਹ ਸੀਤਾ ਨਹੀਂ ਹੈ, ਉਹ ਇੱਥੇ ਹੋਰ ਤਰ੍ਹਾਂ ਦੀ ਸੀਤਾ ਹੈ। ਕਿਹੜੀ? ਕਹਿੰਦੇ ਤਿੱਥੇ ਸੀਤੋ ਸੀਤਾ ਮਹਿਮਾ ਮਾਹ, ਜਿਹੜਾ ਮਹਿਮਾ ਦੇ ਵਿੱਚ ਸਿਉਂਤਾ ਹੀ ਸਿਉਂਤਾ ਪਿਆ ਨਾ, ਬਿਲਕੁਲ ਜਿਵੇਂ ਮਸ਼ੀਨ ਕੱਪੜੇ ਸਿਉਣ ਵਾਲੀ ਸਿਉਂ ਦਿੰਦੀ ਨਾ ਕੱਪੜੇ ਨੂੰ, ਇਸ ਤਰ੍ਹਾਂ ਮਹਿਮਾ ਦੇ ਵਿੱਚ ਉਹ ਸਿਉਂਤੇ ਗਏ ਨੇ। ਇਹੀ ਜਿਹੜੇ ਮਹਿਮਾ ਕਰਨ ਰੂਪੀ ਸੀਤਾ ਹੈ ਉਹਨਾਂ ਦੇ ਪਾਸ, ਉਹਨਾਂ ਦੇ ਵਿੱਚ ਰਾਮ ਭਰਪੂਰ ਹੋ ਜਾਂਦਾ। ਜਿਵੇਂ ਹਨੂੰਮਾਨ ਜੀ ਨੇ ਆਪਣੀ ਛਾਤੀ ਪਾੜ ਕੇ ਦਿਖਾ ਦਿੱਤੀ ਸੀ, ਕਹਿੰਦੇ ਆਹ ਦੇਖ ਮੇਰੇ ਤਾਂ ਚਮੜੀ ਦੇ ਵਿੱਚ, ਮੇਰੇ ਤਾਂ ਰੋਮਾਂ ਦੇ ਵਿੱਚ ਸਾਰੇ ਕਿਤੇ ਰਾਮ ਦਾ ਹੀ ਨਾਮ ਵਸਿਆ ਹੋਇਆ, ਮੇਰੇ ਹਿਰਦੇ 'ਚ ਰਾਮ ਵਸਿਆ ਹੋਇਆ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਹੈ, ਤਿੱਥੇ ਸੀਤੋ ਸੀਤਾ ਮਹਿਮਾ ਮਾਹ, ਉਹ ਮਹਿਮਾ ਦੇ ਵਿੱਚ ਹੀ ਸਿਉਂਤੇ ਪਏ ਰਹਿੰਦੇ ਨੇ। ਜਿਹਦੇ ਹਿਰਦੇ 'ਚ ਨਾਮ ਵਸ ਜਾਂਦਾ ਉਹਦੇ 'ਤੇ ਕਿਰਪਾ ਹੁੰਦੀ ਹੈ, ਤਾਂ ਕਿ ਰੂਪ ਨਾ ਕਥਨੇ ਜਾਹੇ, ਉਹਨਾਂ ਦੇ ਰੂਪ ਕਿਤੇ ਕਥਨ ਕੀਤੇ ਜਾ ਸਕਦੇ ਨੇ? ਉਹ ਤਾਂ ਐਸੇ ਸੁੰਦਰ ਸਰੂਪਾਂ ਵਾਲੇ ਬਣ ਜਾਂਦੇ ਨੇ, ਉਹ ਤਾਂ ਐਸੇ ਬਣ ਜਾਂਦੇ ਨੇ ਕਿ ਅੱਗੇ ਜਾ ਕੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਕਥਨ ਕਰਨਗੇ ਉਹਨਾਂ ਦੇ ਸਰੂਪ ਕੈਸੇ ਹੁੰਦੇ ਨੇ। ਉਹਨਾਂ ਦੇ ਸਰੂਪ ਅਸਲ ਵਿੱਚ ਇੰਨੇ ਪ੍ਰਕਾਸ਼ਮਈ ਹੁੰਦੇ ਨੇ, ਜੇ ਕਿਤੇ ਉਹ ਕਿਸੇ ਦੇ ਸਾਹਮਣੇ ਖੜ ਜਾਣ, ਦਰਸ਼ਨ ਦੇ ਦੇਣ, ਇੰਨਾ ਤੇਜ ਪ੍ਰਕਾਸ਼ ਹੁੰਦਾ ਸਹਾਰਿਆ ਨਹੀਂ ਜਾਂਦਾ, ਇੰਨਾ ਪ੍ਰਕਾਸ਼ ਹੁੰਦਾ ਉਹਨਾਂ ਦਾ, ਡਰ ਲੱਗਦਾ ਹੁੰਦਾ ਉਹਨਾਂ ਦਾ। ਇਸੇ ਕਰਕੇ ਜਿਹੜੇ ਗੁਰਮੁਖ ਬ੍ਰਹਮ ਗਿਆਨੀ ਨੇ ਉਹਨਾਂ ਕੋਲੋਂ ਜ਼ਿਆਦਾ, ਮਾਇਆ ਕਹਿੰਦੀ ਆ ਜਿਹੜੇ ਮਾੜੇ ਮੋਟੇ ਗਿਆਨ ਵਾਲੇ ਇਹਨਾਂ ਤੋਂ ਤਾਂ ਨਹੀਂ ਮੈਂ ਡਰਦੀ, ਪਰ ਜਿਹੜੇ ਆ ਬ੍ਰਹਮ ਗਿਆਨੀ ਗੁਰਮੁਖ ਪਿਆਰੇ ਨੇ, ਗੁਰਮੁਖ ਲਾਸਟ ਸਟੇਜ ਆਊਗੀ ਹੁਣ ਬ੍ਰਹਮ ਗਿਆਨੀ ਦੀ, ਅਖੀਰਲੀ ਅਵਸਥਾ ਬ੍ਰਹਮ ਗਿਆਨ ਦੀ ਗੁਰਮੁਖ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਤਾਂ ਕਾਫੀ ਹੁੰਦੇ ਨੇ, ਇਹਨਾਂ 'ਚ ਖਾਸੀਆਂ ਅਵਸਥਾ ਨੇ ਬ੍ਰਹਮ ਗਿਆਨ ਵਿੱਚ ਵੀ, ਵੈਸੇ ਹੁੰਦੇ ਸਾਰੇ ਸਾਧੂ ਪੂਰੇ ਹੀ ਨੇ, ਪਰ ਬ੍ਰਹਮ ਗਿਆਨ ਦੀ ਲਾਸਟ ਸਟੇਜ ਮਾਇਆ ਨੂੰ ਕ੍ਰੋਸ ਕਰ ਜਾਣਾ ਜਦੋਂ, ਜਿਨ੍ਹਾਂ 'ਚ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਅਤੇ ਬਾਬਾ ਅਤਰ ਸਿੰਘ ਜੀ ਮਸਤੂਆਂ ਵਾਲੇ, ਇਹ ਮਾਇਆ ਨੂੰ ਪਾਰ ਹੀ ਕਰ ਗਏ ਸੀ, ਪਾਰ ਹੀ ਇਸ ਤਰ੍ਹਾਂ ਕਰ ਗਏ कि माया इन्हां दे पिछे ही पई रही तैनूं सिटना। बाबा अतर सिंह जी मस्तुआणा दे पिछे पई रही तैनूं सिटना, मैं बड़े बड़े साधु सिट दिते, तू किहड़े बाग दी मूली है। बाबा जी छप्पड़ च वड़ गए, ਉਹ ਮਾਘ ਦੇ ਦਿਨਾਂ ਚ ਇੱਕ ਹਫ਼ਤਾ ਪਾਣੀ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲੇ, ਸਰੀਰ ਸੁੰਨੀ ਹੋ ਗਿਆ ਸਾਰਾ, ਮਾਇਆ ਵੀ ਬਾਹਰ ਹੀ ਖੜੀ ਰਹੀ ਆਪਣਾ ਰੂਪ ਧਾਰਨ ਕਰਕੇ ਬਿਨਾਂ ਵਸਤਰਾਂ ਤੋਂ। ਕਹਿੰਦੀ ਤੈਨੂੰ ਸਿੱਟਣਾ। ਸੱਤ ਦਿਨ ਤੱਕ ਜਦੋਂ ਬਾਬਾ ਜੀ ਬਾਹਰ ਨਾ ਆਏ ਤਾਂ ਉੱਥੋਂ ਫਿਰ ਮਾਇਆ ਨੇ ਦੂਸਰਾ ਰੂਪ ਧਾਰਨ ਕਰਕੇ ਮੱਥਾ ਟੇਕ ਦਿੱਤਾ। ਕਹਿਣ ਲੱਗੀ ਧੰਨ ਹੈ ਆਤਰ ਸਿੰਘ, ਧੰਨ ਹੈ ਤੂੰ, ਧੰਨ ਧੰਨ ਬਾਬਾ ਆਤਰ ਸਿੰਘ ਮਸਤੂਆਣੇ ਵਾਲੇ। ਇਉਂ ਕਹਿੰਦੀ ਹੈ, ਕਹਿੰਦੀ ਜਨ ਨਾਨਕ ਗੁਰਮੁਖ ਨੇੜ ਨਾ ਆਵਾਂ, ਜੋ ਤੂੰ ਕਹਿ ਸੋ ਕਾਰ ਕਮਾਵਾਂ, ਜਨ ਨਾਨਕ ਗੁਰਮੁਖ ਨੇੜ ਨਾ ਆਵਾਂ, ਤੇਰੇ ਕੋਲੋਂ ਮੈਂ ਡਰਦੀ ਹਾਂ। ਐਸੇ ਗੁਰਮੁਖ ਬ੍ਰਹਮ ਗਿਆਨੀਆਂ ਤੋਂ ਮਾਇਆ ਡਰਦੀ। ਬੜੇ ਮਹਾਂਪੁਰਸ਼ ਇੱਥੇ ਬੈਠੇ, ਸਿਰਫ ਦੋਕ ਦੇ ਪ੍ਰਮਾਣ ਦਿੱਤੇ ਨੇ ਆਪਣੇ ਚ, ਬੜੇ ਮਹਾਂਪੁਰਸ਼ ਸਿੱਖ ਪੰਥ ਵਿੱਚ ਐਸੇ ਹੋਏ ਨੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਉਹਨਾਂ ਦੇ ਇੰਨਾ ਤੇਜ਼ ਪ੍ਰਭਾਵ ਹੁੰਦਾ, ਇੰਨਾ ਪ੍ਰਕਾਸ਼ ਹੁੰਦਾ ਉਹਨਾਂ ਦਾ। ਮਹਾਰਾਜ ਕਹਿੰਦੇ ਉਹਨਾਂ ਦਾ ਰੂਪ ਕਥਨ ਨਹੀਂ ਆਪਾਂ ਕਰ ਸਕਦੇ। ਨਾ ਉਹ ਮਰਹਿ ਨਾ ਠਾਗੇ ਜਾਹੇ, ਨਾ ਉਹ ਮਰਦੇ ਨੇ ਆਤਮਕ ਮੌਤ, ਵਿਸ਼ਿਆਂ ਦੀ ਮੌਤ। ਅਵਸਥਾ ਤਾਂ ਕਾਫੀ ਉੱਚੀ ਚਲੀ ਜਾਂਦੀ ਹੈ, ਹਿਰਦੇ ਚ ਜਾਪ ਵੀ ਹੋਣ ਲੱਗ ਜੇ, ਰੋਮਾਂ ਵਿੱਚ ਵੀ ਚਲਿਆ ਜਾਂਦਾ ਕਈ ਵਾਰ ਜਾਪ। ਆਹ ਜਿਹੜੇ ਵਿਸ਼ੇ ਵਿਕਾਰ ਨੇ ਨਾ, ਇਹ ਨਹੀਂ ਖਹਿੜਾ ਛੱਡਦੇ, ਰੋਮ ਰੋਮ ਜਾਪ ਵਾਲੇ ਨੂੰ ਵੀ ਥੋੜ੍ਹਾ ਪਰੇਸ਼ਾਨ ਕਰਦੇ ਹੀ ਰਹਿੰਦੇ ਨੇ, ਰੂਪ ਪਰੇਸ਼ਾਨ ਕਰਦੇ ਰਹਿੰਦੇ ਨੇ। ਤੋ ਇਸ ਕਰਕੇ ਜਿਹੜੀ ਬ੍ਰਹਮ ਗਿਆਨ ਦੀ ਸੰਪੂਰਨ ਅਵਸਥਾ ਇੱਥੇ ਹੁਣ ਕਹਿ ਰਹੇ ਨੇ ਕਿ ਰੱਬ ਦੇ ਪਿਆਰੇ ਨਾ ਤਾਂ ਆਤਮਕ ਮੌਤ ਮਰਦੇ ਨੇ। ਕਈ ਵਾਰੀ ਬਹੁਤ ਉੱਚੀ ਅਵਸਥਾ ਵਾਲਿਆਂ ਤੋਂ ਵੀ ਕਰਹਿਤ ਹੋ ਜਾਂਦੀ ਹੈ, ਕਿਉਂਕਿ ਮਾਇਆ ਪ੍ਰਬਲ ਬੜੀ ਹੈ, ਸਿੱਟ ਲੈਂਦੀ ਉਹਨਾਂ ਨੂੰ। ਇਸ ਕਰਕੇ ਇੱਥੇ ਜਿਹੜੀ ਸਨਮੁਖ ਦੀ ਅਵਸਥਾ ਚ ਮਹਾਰਾਜ ਕਹਿੰਦੇ ਨਾ ਉਹ ਮਰਹਿ ਨਾ ਠਾਗੇ ਜਾਹੇ, ਨਾ ਉਹਨਾਂ ਨੂੰ ਕਾਮ ਕਰੋ ਲੋਭ ਮੋਹ ਹੰਕਾਰ ਠੱਗ ਸਕਦੇ ਨੇ, ਨਾ ਉਹ ਆਤਮਕ ਮੌਤ ਮਰਦੇ ਨੇ, ਤੇ ਨਾ ਉਹਨਾਂ ਨੂੰ ਵਿਸ਼ਵਕਾਰ ਕੋਈ ਅਸਰ ਪਾ ਸਕਦੇ ਨੇ। ਕਿਹਨਾਂ ਨੂੰ ਜੀ? ਜਿਨ ਕਹਿ ਰਾਮ ਵਸੈ ਮਨ ਮਾਹੇ, ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ, ਜਾ ਕੇ ਹਰ ਮਨ ਤਨ ਵਸਿਆ ਸੋਈ, ਜੈ ਜੈ ਕਾਰ ਕਰੇ ਸਭ ਕੋਈ। ਇਸ ਕਰਕੇ ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਰਾਮ ਵਸ ਜਾਂਦਾ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਸੁਭਾਵਕ ਹੀ ਕਈ ਚੀਜ਼ਾਂ ਸਾਹਮਣੇ ਆ ਜਾਂਦੀਆਂ ਨੇ। ਜਦ ਹਨੂੰਮਾਨ ਜੀ ਪਤਾ ਲੈ ਕੇ ਆਏ ਸੀਤਾ ਦਾ, ਰਾਮ ਚੰਦਰ ਜੀ ਕਹਿੰਦੇ ਉਹ ਤਾਂ ਮਰ ਗਈ ਹੋਣੀ ਹੁਣ ਤੱਕ, ਕਹਿੰਦੇ ਨਾ ਜੀ ਉਹ ਤਾਂ ਨਹੀਂ ਮਰੀ, ਕਹਿੰਦੇ ਉਹ ਮਰਨ ਦੇ ਕਿਨਾਰੇ ਤੇ ਹੀ ਰਹਿੰਦੀ ਆ, ਬਸ ਸਰੀਰ ਛੱਡ ਜਾਂਦੀ ਫਿਰ ਸਰੀਰ ਚ ਆ ਜਾਂਦੀ। ਕਹਿੰਦੇ ਉਹਨੂੰ ਲੈਣ ਵਾਲੇ ਆਉਂਦੇ ਨੇ ਰਾਮਗਣ, ਫਿਰ ਲਿਜਾਂਦੇ ਨਹੀਂ। ਕਹਿੰਦੇ ਕਿਉਂ? ਕਹਿੰਦੇ ਤੁਸੀਂ ਉਹਨਾਂ ਦੇ ਹਿਰਦੇ ਚੋਂ ਬੈਠੇ ਹੋ, ਉਹ ਤੁਹਾਨੂੰ ਹਿਰਦੇ ਚ ਵਸਾ ਕੇ ਬੈਠੀ ਹੋਈ ਹੈ, ਇਸੇ ਕਰਕੇ ਤਾਂ ਉਹਦੇ ਪ੍ਰਾਣ ਨਹੀਂ ਨਿਕਲ ਰਹੇ, ਨਾ ਤਾਂ ਉਹਨੇ ਅੱਜ ਤੱਕ ਰੋਟੀ ਖਾਧੀ ਨਾ ਪਾਣੀ ਪੀਤਾ, ਪਰ ਤੁਹਾਡੇ ਨਾਮ ਦੇ ਆਸਰੇ ਹੀ ਜਿਉਂ ਹੀ ਜਾਂਦੀ ਆ ਉਹ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਨ ਕਹਿ ਰਾਮ ਵਸੈ ਮਨ ਮਾਹੇ, ਜਿਨ੍ਹਾਂ ਦੇ ਹਿਰਦੇ ਚ ਰਾਮ ਪਰਮੇਸ਼ਰ ਦਾ ਵਾਸਾ ਹੋ ਜਾਂਦਾ, ਫਿਰ ਉਹਨਾਂ ਨੂੰ ਨਾ ਪਾਣੀ ਡਬੋ ਸਕਦਾ, ਨਾ ਜ਼ਹਿਰ ਉਹਨਾਂ ਨੂੰ ਕੋਈ ਅਸਰ ਪਾਉਂਦੀ ਹੈ, ਨਾ ਅੱਗ ਸਾੜ ਸਕਦੀ। ਤਿੱਥੈ ਭਗਤ ਵਸੈ ਕੇ ਲੋ। ਇਹ ਜਿਹੜਾ ਕਰਮ ਖੰਡ ਹੈ, ਬਖਸ਼ਿਸ਼ ਖੰਡ ਹੈ ਨਾ, ਇਹਦੇ ਚ ਕੇ ਲੋ ਕਈਆਂ ਲੋਕਾਂ ਦੇ ਭਾਵ, ਕਈਆਂ ਧਰਤੀਆਂ ਦੇ ਭਗਤ ਵਸਦੇ ਨੇ, ਕਈ ਪ੍ਰਕਾਰ ਦੇ ਭਗਤ ਉੱਥੇ ਵਸਦੇ ਨੇ, ਕਈ ਪ੍ਰਕਾਰ ਦੇ ਭਗਤਾਂ ਦਾ ਵਾਸਾ ਹੈ। ਕਰਹਿ ਆਨੰਦ, ਉਹ ਆਨੰਦ ਮਾਣਦੇ ਨੇ ਉੱਥੇ ਬੈਠੇ। ਸੱਚਾ ਮਨ ਸੋਏ, ਕਿਉਂਕਿ ਉਹਨਾਂ ਦੇ ਮਨ ਵਿੱਚ ਅਕਾਲ ਪੁਰਖ ਵਸੇ ਹੋਏ ਨੇ, ਤਤਪਦ ਦਾ ਲੱਖ ਅਰਥ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੇ ਹਿਰਦੇ ਚ ਵਸਿਆ ਹੋਇਆ ਹੈ, ਇਸ ਕਰਕੇ ਉਹ ਆਨੰਦ ਮਾਣਦੇ ਨੇ। ਇਹ ਹੈ ਸਨਮੁਖ ਦੀ ਅਵਸਥਾ, ਛੇਵੀਂ ਭੂਮਿਕਾ। ਹੁਣ ਸੱਤਵੀਂ ਭੂਮਿਕਾ ਬ੍ਰਹਮ ਗਿਆਨ ਦੀ, ਜਿੱਥੇ ਜਾ ਕੇ ਜਾਗਰਤ ਸੁਪਨ ਸੁਖੋਪਤ ਤਿੰਨੇ ਅਵਸਥਾ ਮੁੱਕੀ ਜਾਂਦੀਆਂ ਨੇ, ਨਾਮੋ ਨਿਸ਼ਾਨ ਨਹੀਂ ਰਹਿੰਦਾ ਉਹਨਾਂ ਦਾ, ਜਿੱਥੇ ਮਾਇਆ ਵੀ ਮੁੱਕ ਜਾਂਦੀ ਹੈ ਖਤਮ। ਬਾ ਜਿਹਦੇ ਹਿਰਦੇ ਚ ਸੰਪੂਰਨ ਪ੍ਰਕਾਸ਼ ਹੁੰਦਾ ਉਹਨੂੰ ਕਹਿੰਦੇ ਗੁਰਮੁਖ। ਉਹ ਗੁਰਮੁਖ ਦੀ ਅਵਸਥਾ ਸਿੱਧ ਗੋਸ਼ਟ ਵਿੱਚ ਮਹਾਰਾਜ ਨੇ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਸੁਣਾਈ ਸੀ ਉਹਨਾਂ ਨੂੰ। ਆਓ ਹੁਣ ਆਪਾਂ ਸੁੱਤੇ ਸਿੱਧ ਹਰੇਕ ਨੂੰ, ਆਓ ਜੀ ਗੁਰਮੁਖ ਪਿਆਰੇ, ਆਓ ਜੀ ਗੁਰਮੁਖ, ਇਹ ਬੜਾ ਬੰਦਾ ਗੁਰਮੁਖ ਹੈ। ਲਓ ਹੁਣ ਗੁਰਮੁਖ ਦੀ ਅਵਸਥਾ ਹੈ, ਸੱਤਵੀਂ ਭੂਮਿਕਾ ਹੈ। ਜਿਹਨੂੰ ਤੁਰੀ ਅਵਸਥਾ ਕਹਿੰਦੇ ਨੇ, ਜਿਹਨੂੰ ਚੌਥੀ ਭੂਮਿਕਾ ਵੀ ਕਹਿੰਦੇ ਨੇ। ਅੱਠਵੀਂ ਅਵਸਥਾ ਸਤਿਗੁਰ ਦੀ ਹੈ, ਜਿਹੜੀ ਅੱਗੇ 38ਵੀਂ ਪੌੜੀ ਚ ਆਉਣੀ ਹੈ। ਇਹ ਦੁਨੀਆਂ ਵਿਚ ਰਹਿਣ ਵਾਲੇ ਹਰੇਕ ਜੀਵ ਜਿਹੜੇ ਤੇ ਕਿਰਪਾ ਹੁੰਦੀ ਹੈ, ਇਹ ਅਵਸਥਾ ਭਾਈ ਪਾਰੋ ਨੂੰ ਦਿੱਤੀ ਮਹਾਰਾਜ ਨੇ। ਜਿਹੜੀ ਸੱਤਵੀਂ ਭੂਮਿਕਾ ਆਪਾਂ ਹੁਣ ਸੁਣਨ ਲੱਗੇ ਹਾਂ, ਇਹ ਬਾਬਾ ਬੁੱਢਾ ਜੀ ਕੋਲ ਸੀ, ਇਹ ਬਾਬਾ ਗੁਰਬਖਸ਼ ਸਿੰਘ ਜੀ ਰਾਮ ਕੁਵਰ ਕੋਲ ਰਹੀ ਹੈ। ਇਹਨਾਂ ਕੋਲ ਤਾਂ ਤਿੰਨਾਂ ਕੋਲ ਖੈਰ ਅੱਠਵੀਆਂ ਭੂਮਿਕਾ ਵੀ ਪਹੁੰਚ ਗਈਆਂ ਸੀ, ਤਾਂਹੀਓ ਤਾਂ ਮਹਾਰਾਜ ਸਰੀਰ ਛੜਾ ਦਿੰਦੇ ਨੇ, ਛੱਡਦੇ ਸਰੀਰ ਹੁਣ ਸਾਡੇ ਚ ਲੀਨ ਹੋ ਜਾ। ਸੱਤਵੀਂ ਭੂਮਿਕਾ ਕਹਿੰਦੇ ਨੇ ਸੱਚ ਖੰਡ ਬਸੈ ਨਿਰੰਕਾਰ, ਕਹਿੰਦੇ ਉਹ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਸੱਚਖੰਡ 'ਚ ਆਪਣਾ ਵਾਸਾ ਕਰਦੇ ਨੇ। ਤੇ ਸੱਚਖੰਡ, ਇਹ ਖੰਡ ਦਾ ਨਾਮ ਹੀ ਸੱਚ ਦਾ ਖੰਡ ਹੈ, ਜਿੱਥੇ ਨਿਰੋਲ ਅਕਾਲ ਪੁਰਖ ਵਾਹਿਗੁਰੂ ਦਾ ਵਾਸਾ ਹੈ, ਜਿਸ ਹਿਰਦੇ ਵਿੱਚ ਉਹਦਾ ਸੰਪੂਰਨ ਪ੍ਰਕਾਸ਼ ਹੋ ਕੇ ਮਾਇਆ ਦਾ ਬਿਲਕੁਲ ਅਭਾਵ ਹੋ ਜਾਂਦਾ ਹੈ। ਜਾਗਰਤ ਸੁਪਨ ਸੁਖੋਪਤ ਅਵਸਥਾ ਵੀ ਮੁੱਕ ਜਾਂਦੀ, ਜਿੱਥੇ ਜਾ ਕੇ ਜਿਸ ਹਿਰਦੇ 'ਚ ਨਿਰੰਕਾਰ ਵੱਸਦਾ ਹੈ, ਉਸ ਹਿਰਦੇ ਦਾ ਨਾਮ ਵੀ ਸੱਚਖੰਡ ਬਣ ਜਾਂਦਾ ਹੈ। ਉਹ ਸੱਚਖੰਡ ਹੀ ਪੁਰਸ਼ ਬਣ ਜਾਂਦਾ ਹੈ, ਸੱਚਖੰਡ ਦਾ ਰੂਪ ਹੀ ਹੋ ਜਾਂਦਾ ਹੈ, ਅਕਾਲ ਪੁਰਖ ਦਾ ਰੂਪ ਹੀ ਬਣ ਜਾਂਦਾ ਹੈ। ਕਰ ਕਰ ਵੇਖੈ, ਉਹ ਕਰਕੇ ਸ੍ਰਵਣ ਕਰਕੇ ਨਿਧਿਆਸਣ ਮੰਨਣ ਸਭ ਕੁਛ ਕਰਕੇ ਫਿਰ ਵੇਖੈ, ਫਿਰ ਵੇਖ ਲੈਂਦਾ ਅਕਾਲ ਪੁਰਖ ਨੂੰ। ਵੇਖੈ ਨਦਰ ਨਿਹਾਲ, ਅਕਾਲ ਪੁਰਖ ਵੀ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਉਹਨੂੰ ਨਿਹਾਲ ਕਰ ਦਿੰਦੇ ਨੇ, ਆਪਣੀ ਨਦਰ ਨਾਲ ਦੇਖ ਕੇ ਉਹਨੂੰ ਦੁੱਖਾਂ ਤੋਂ ਰਹਿਤ ਕਰ ਦਿੰਦੇ ਨੇ। ਤਿੱਥੈ ਖੰਡ ਮੰਡਲਵਰ ਭੰਡ, ਉੱਥੇ ਇੰਨੀ ਉੱਚੀ ਅਵਸਥਾ ਬਣ ਜਾਂਦੀ ਹੈ ਕਿ ਨੌ ਖੰਡਾਂ ਦਾ ਗਿਆਨ, ਸਾਰੇ ਮੰਡਲਾਂ ਦਾ ਗਿਆਨ, ਬ੍ਰਹਿਮੰਡਾਂ ਦਾ ਗਿਆਨ, ਉਹਨੂੰ ਬੈਠੇ ਨੂੰ ਹੀ ਸਾਰਾ ਕੁਝ ਨਜ਼ਰ ਆਉਂਦਾ। ਕੋਈ ਚੀਜ਼ ਐਸੀ ਨਹੀਂ ਜਿਹੜੀ ਨਜ਼ਰ ਨਾ ਆਉਂਦੀ ਹੋਵੇ। ਜਿਵੇਂ ਅਸਮਾਨ ਦੇ ਵਿੱਚ ਜਦੋਂ ਉੱਡ ਜਾਂਦੇ ਨੇ ਰੋਕਟ ਵਗੈਰਾ, ਇਹਨਾਂ ਨੂੰ ਧਰਤੀ ਔਲੇ ਵਾਂਗੂ ਦਿਖਦੀ ਛੋਟੀ ਜੀ, ਤੇ ਫਿਰ ਕਈ ਧਰਤੀਆਂ ਦਿਖਦੀਆਂ। ਬ੍ਰਹਮ ਗਿਆਨ ਦੇ ਵਿੱਚ ਗੁਰਮੁਖ ਨੂੰ ਐਂ ਚੀਜ਼ਾਂ ਦਿਖਦੀਆਂ, ਸਾਰੇ ਖੰਡ ਮੰਡਲ ਵਰ ਭੰਡ, ਹਰੇਕ ਚੀਜ਼ ਨਜ਼ਰ ਆਉਣ ਲੱਗ ਪੈਂਦੀ ਹੈ। ਜੇ ਕੋ ਕਥਾ ਤਾਂ ਅੰਤ ਨਾ ਅੰਤ, ਜੇ ਕੋਈ ਉਹਨਾਂ ਦਾ ਅਵਸਥਾ ਵੀ ਕਥਨ ਕਰੇ ਕਿ ਇਹਨਾਂ ਦੀ ਅਵਸਥਾ ਇੰਨੀ ਹੋਵੇਗੀ, ਇਹਨਾਂ ਦੀ ਅਵਸਥਾ ਇੰਨੀ ਹੋਵੇਗੀ, ਕਿਉਂਕਿ ਦੇਖਣ ਨੂੰ ਆਪਾਂ ਨੂੰ ਸਾਰੇ ਬੰਦੇ ਇੱਕੋ ਜਿਹੇ ਲੱਗਦੇ ਹੁੰਦੇ ਆ। ਗੱਲ ਤਾਂ ਹੁੰਦੀ ਵੀ ਅੰਦਰਲੀ ਅਵਸਥਾ ਦਾ ਫਰਕ ਪੈਂਦਾ। ਮਹਾਰਾਜ ਸੱਚੇ ਪਾਤਸ਼ਾਹ ਜੇ ਕੋਈ ਕਥਾ ਤਾਂ ਅੰਤ ਨਾ, ਜੇ ਕੋਈ ਕਥਨ ਕਰਨ ਲੱਗੇ ਉਹਨਾਂ ਦੀ ਅਵਸਥਾ ਨੂੰ ਤਾਂ ਉਹਦਾ ਅੰਤ ਨਹੀਂ ਪੈਂਦਾ, ਉਲਟਾ ਉਸੇ ਬੰਦੇ ਦਾ ਹੀ ਅੰਤ ਹੋ ਜਾਂਦਾ ਜਿਹੜਾ ਅੰਤ ਪਾਉਣ ਦਾ ਯਤਨ ਕਰਦਾ। ਤਿੱਥੈ ਲੋ ਲੋ ਆਕਾਰ, ਉੱਥੇ ਜਿਹੜੇ ਆਕਾਰ ਨੇ ਨਾ ਸਾਰੇ ਲੋ ਲੋ, ਪ੍ਰਕਾਸ਼ ਹੀ ਪ੍ਰਕਾਸ਼ ਦੇ ਆਕਾਰ ਨੇ। ਇੱਕ ਤਾਂ ਸਾਡੇ ਆਕਾਰ ਨੇ ਸਥੂਲ ਸਰੀਰਾਂ ਦੇ, ਇੱਕ ਜਿਹੜੇ ਅੱਗੇ ਜਾ ਕੇ ਉੱਪਰ ਸੱਚਖੰਡ ਦੇ ਵਿੱਚ ਪ੍ਰਕਾਸ਼ ਦੇ ਆਕਾਰ ਤੁਰੇ ਫਿਰਦੇ ਰਹਿੰਦੇ ਨੇ। ਦੇਖਣ ਨੂੰ ਇਉਂ ਲੱਗੇ ਜਿਵੇਂ ਆਹ ਬੰਦਾ ਲੰਘ ਗਿਆ ਇੱਥੋਂ, ਪਰ ਜਾਂਦਾ ਹੁੰਦਾ ਪ੍ਰਕਾਸ਼, ਸਿਰ ਵੀ ਹੈ, ਬਾਹਾਂ ਵੀ ਹੈ, ਲੱਤਾਂ ਵੀ ਹੈ, ਦੇਖਣ ਮਾਤਰ ਲੱਗਦੇ ਨੇ, ਪਰ ਹੁੰਦਾ ਉਹ ਪ੍ਰਕਾਸ਼ ਹੈ। ਜਿਵੇਂ ਆਪਾਂ ਕਹਿੰਦੇ ਹਾਂ ਕਿ ਮਹਾਰਾਜ ਦੇ ਦਰਸ਼ਨ ਕਿਵੇਂ ਹੋ ਜਾਂਦੇ ਨੇ, ਮਹਾਰਾਜ ਵੀ ਜਦ ਦਰਸ਼ਨ ਦਿੰਦੇ ਨੇ ਐਂ ਪ੍ਰਕਾਸ਼ ਰੂਪ ਵਿੱਚ ਹੀ ਹੁੰਦੇ ਨੇ, ਬਿਲਕੁਲ ਆਕਾਰ ਉਸੇ ਤਰ੍ਹਾਂ ਦਾ ਹੀ ਹੁੰਦਾ, ਪਰ ਹੁੰਦਾ ਲੋਹ ਵਿੱਚ ਹੈ, ਪ੍ਰਕਾਸ਼ ਵਿੱਚ ਆਕਾਰ ਹੁੰਦਾ। ਲੋਹ ਲੋਹ ਆਕਾਰ, ਉੱਥੇ ਕਈ ਲੋਕਾਂ ਦੇ ਆਕਾਰ ਨੇ, ਭਾਵ ਕਈ ਧਰਤੀਆਂ ਤੋਂ ਆਏ ਹੋਏ ਗੁਰਮੁਖ ਪਿਆਰੇ ਉੱਥੇ ਨਿਵਾਸ ਕਰਦੇ ਨੇ। ਜਿਵੇਂ ਜਿਵੇਂ ਹੁਕਮ ਤਿਵੈ ਤਿਵਕਾਰ, ਜਿਵੇਂ ਜਿਵੇਂ ਉਹਨਾਂ ਨੂੰ ਹੁਕਮ ਹੁੰਦਾ ਉਹ ਉਸੇ ਉਸੇ ਪ੍ਰਕਾਰ ਕੰਮ ਕਰਦੇ ਨੇ। ਜਾ ਵੀ ਤੂੰ ਫਲਾਨੀ ਧਰਤੀ 'ਤੇ ਜਾ ਕੇ ਪ੍ਰਚਾਰ ਕਰ, ਤੂੰ ਫਲਾਨੇ ਥਾਂ ਜਾ, ਤੂੰ ਫਲਾਨੇ ਥਾਂ ਚੱਲਿਆ ਜਾ, ਤੂੰ ਫਲਾਨੇ ਥਾਂ ਨਾਮ ਜਪਾ ਕੇ ਆ। ਉਹਨਾਂ ਨੂੰ ਜਿਵੇਂ ਜਿਵੇਂ ਹੁਕਮ ਹੁੰਦਾ ਉਹ ਉਸੇ ਉਸੇ ਪ੍ਰਕਾਰ ਹੀ ਜਾ ਕੇ ਕੰਮ ਕਰਦੇ ਨੇ, ਧਰਤੀ 'ਤੇ ਜਨਮ ਲੈਂਦੇ ਨੇ। ਧੰਨ 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 ਜਾਣੇ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤੇਜਾਂ ਕੋ ਸਦਾ ਨਮਸਕਾਰ। ਉਹ ਸਾਨੂੰ ਵੀ ਕਲਿਆਣ ਕਰਾ ਕੇ ਫਿਰ ਵਾਪਸ ਚਲੇ ਜਾਂਦੇ ਨੇ। ਇਉਂ ਉਹਨਾਂ ਨੂੰ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ, ਜਿਵੇਂ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੂੰ ਹੁਕਮ ਹੋ ਗਿਆ ਵੀ ਜਾਓ ਸੰਸਾਰ 'ਤੇ ਪ੍ਰਚਾਰ ਕਰੋ ਜਾ ਕੇ। ਵੇਖੈ ਵਿਗਸੈ ਕਰ ਵਿਚਾਰ, ਜਦੋਂ ਬ੍ਰਹਮ ਗਿਆਨੀ ਵੇਖ ਲੈਂਦਾ ਆਪਣੇ ਹਿਰਦੇ ਦੇ ਵਿੱਚ, ਜਦੋਂ ਵੇਖ ਲੈਂਦਾ ਪੂਰੇ ਬ੍ਰਹਿਮੰਡਾਂ ਦੇ ਵਿੱਚ ਖੰਡ ਮੰਡਲ ਵਰ ਭੰਡ ਵਿੱਚ ਪਰਮਾਤਮਾ ਦੀ ਜੋਤ ਨੂੰ, ਤਾਂ ਵਿਗਸੈ ਖਿੜਦਾ ਹੈ। ਕਰ ਵਿਚਾਰ, ਉਹ ਵਿਚਾਰ ਹੀ ਕਰਦੇ ਰਹਿੰਦੇ ਨੇ ਬ੍ਰਹਮ ਦੀ, ਬ੍ਰਹਮ ਪਰਮੇਸ਼ਰ ਦੀ ਵਿਚਾਰ ਕਰਦੇ ਨੇ। ਅਕਾਲ ਪੁਰਖ ਉਹਨਾਂ ਨੂੰ ਵੇਖ ਕੇ ਖੁਸ਼ ਰਹਿੰਦੇ ਨੇ, ਵੇਖੈ ਵਿਕਸੈ ਕਰ ਵਿਚਾਰ, ਉਹ ਇਹੀ ਵਿਚਾਰ ਕਰਦੇ ਨੇ ਇਹਨੂੰ ਕਿੱਥੇ ਭੇਜਣਾ, ਇਹਨੂੰ ਕਿੱਥੇ ਭੇਜਣਾ, ਕਿੱਥੇ ਇਹਦੀ ਸੇਵਾ ਲਾਉਣੀ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਇੰਨਾ ਹੀ ਦੱਸ ਸਕਦਾ, ਇਹਦੂ ਉੱਤੇ ਦੀ ਬੋਲੀ ਫਿਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ। ਤਾਂ ਤੇ ਨਾਨਕ ਕਥਨਾ ਕਰੜਾ ਸਾਰ, ਇਹ ਜਿਹੜਾ ਕਰੜਾ ਸਾਰ ਹੈ ਨਾ, ਸਾਰ ਤੱਤ ਲੋਹਾ, ਜਿਵੇਂ 40 ਕਿਲੋ ਲੋਹਾ ਲੈ ਕੇ ਅੱਗ ਵਿੱਚ ਪਾ ਕੇ ਉਹਨੂੰ ਕੁੱਟਦੇ ਨੇ ਫਿਰ ਲਾਲ ਕਰਦੇ, ਫਿਰ ਕੁੱਟਦੇ, ਜਦ 1 ਕਿਲੋ ਰਹਿ ਜਾਵੇ ਨਾ ਉਹਦੀ ਤਲਵਾਰ ਬਣਾਉਂਦੇ ਆ, ਉਹਨੂੰ ਕਹਿੰਦੇ ਸਾਰ ਤੱਤ ਲੋਹੇ ਦੀ ਤਲਵਾਰ ਹੈ। ਉਹਦੇ ਵੱਡੇ ਸਾਰੇ ਲੋਹੇ ਦੇ ਉੱਤੇ ਗਾਡਰ ਤੇ ਮਾਰਦੇ, ਗਾਡਰ ਕੁਛ ਵੀ ਨਹੀਂ ਉਹਦੇ ਸਾਹਮਣੇ, ਉਹ ਗਾਡਰ ਨੂੰ ਵੀ ਕੱਟ ਦਿੰਦੀ ਆ, ਲੋਹੇ ਦੀਆਂ ਸੋਲਿਡ ਚੀਜ਼ਾਂ ਨੂੰ ਵੀ ਉਹ ਕੱਟ ਦਿੰਦੀ ਆ, ਉਹ ਹੁੰਦੀ ਸਾਰ ਤੱਤ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨਾਨਕ ਕਥਨਾ ਕਰੜਾ ਸਾਰ, ਕਹਿੰਦੇ ਅੱਗੇ ਸਾਰ ਤੱਤ ਨੂੰ ਕਥਨ ਕਰਨਾ ਮੇਰੇ ਲਈ ਤੁਹਾਡੇ ਵਾਸਤੇ ਔਖਾ। ਕਹਿੰਦੇ ਮੈਨੂੰ ਤਾਂ ਪਤਾ ਹੈ ਸਾਰਾ, ਪਰ ਤੁਹਾਨੂੰ ਮੈਂ ਤੁਹਾਡੀ ਬੋਲੀ 'ਚ ਨਹੀਂ ਦੱਸ ਸਕਦਾ, ਕਿਉਂਕਿ ਮਨੁੱਖੋ ਤੁਹਾਡੇ ਕੋਲ ਜਿੰਨੀ ਕੁ ਚੀਜ਼ ਹੈ ਮੈਂ ਤੁਹਾਨੂੰ ਓਨੀ ਕੁ ਸਮਝਾ ਦਿੱਤੀ ਜਿੰਨੀ ਕੁ ਤੁਹਾਡੀ ਸਮਝ ਹੈ। ਇਦੋਂ ਉੱਤੇ ਜਾ ਕੇ ਹੁਣ ਮੈਂ ਤੁਹਾਨੂੰ ਕਥਨ ਨਹੀਂ ਕਰਕੇ ਦੱਸ ਸਕਦਾ, ਕਿਉਂਕਿ ਕਥਨਾ ਕਰੜਾ ਸਾਰ, ਬਹੁਤ ਮੁਸ਼ਕਲ ਹੈ ਕਥਨ ਕਰਨਾ। ਹਾਂ ਇਹ ਤਾਂ ਹੈ ਵੀ ਤੁਸੀਂ ਆਪਣੀ ਕਮਾਈ ਕਰੋ ਤੇ ਆਪ ਹੀ ਦੇਖ ਲਓ, ਜਿੰਨੀ ਕਮਾਈ ਕਰੋਗੇ ਓਨੀ ਦੇਖ ਲਓਗੇ। ਜੇ ਤੁਸੀਂ ਕਹੋ ਮਹਾਰਾਜ ਤੁਸੀਂ ਕਥਨ ਕਰਕੇ ਦੱਸ ਦਿਓ, ਮਹਾਰਾਜ ਕਹਿੰਦੇ ਕਥਨ ਨਹੀਂ ਮੈਂ ਕਰ ਸਕਦਾ, ਕਿਉਂਕਿ ਇਹਨੂੰ ਕਥਨ ਕਰਨਾ ਤੁਹਾਡੀ ਬੋਲੀ ਵਿੱਚ ਮੇਰੇ ਲਈ ਔਖਾ ਹੈ ਨਾ, ਉੱਥੇ ਦੀ ਬੋਲੀ ਹੋਰ ਹੈ ਤੇ ਆਪਣੀ ਬੋਲੀ ਵੱਖਰੀ ਹੈ। ਜਿੰਨੀ ਕੁ ਮੈਂ ਕਰ ਸਕਦਾ ਸੀ ਓਨੀ ਕੁ ਤੁਹਾਨੂੰ ਦੱਸ ਦਿੱਤੀ ਹੈ, ਬਾਕੀ ਹੁਣ ਤੁਸੀਂ ਆਪਣੀ ਮਿਹਨਤ ਕਰੋ, ਜਪਜੀ ਸਾਹਿਬ ਦੇ ਜਿੰਨੇ ਪਾਠ ਕਰੋਗੇ ਓਨੀ ਤੁਹਾਡੀ ਅਵਸਥਾ ਬਣ ਜਾਵੇਗੀ, ਉੱਥੇ ਉੱਥੇ ਤੱਕ ਤੁਸੀਂ ਪਹੁੰਚੀ ਜਾਓਗੇ, ਜਿੱਥੇ ਜਿੱਥੇ ਤੱਕ ਪਹੁੰਚ ਜਾਓਗੇ ਉੱਥੇ ਉੱਥੇ ਤੱਕ ਤੁਹਾਡੀ ਮੰਨਤਾ ਹੋ ਜਾਵੇਗੀ। ਇਸ ਤਰ੍ਹਾਂ ਮਹਾਰਾਜ ਨੇ 37 ਪੌੜੀਆਂ ਤੱਕ ਆਪਾਂ ਨੂੰ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਵਾਹਿਗੁਰੂ। ਵੀ ਪੌੜੀ ਆਪਾਂ ਨੇ ਸਰਵਣ ਕਰਨੀ ਹੈ। ਇਹ ਬ੍ਰਹਮ ਗਿਆਨ ਦੀ ਸਮੱਗਰੀ ਹੈ, ਜਿਵੇਂ ਆਪਾਂ ਕਹੀਏ ਕੜਾਹ ਪ੍ਰਸ਼ਾਦ ਬਣਾਉਣਾ ਹੈ, ਉਹਦੇ ਲਈ ਕੀ ਚਾਹੀਦਾ, ਆਟਾ ਚਾਹੀਦਾ, ਘਿਓ ਤੇ ਖੰਡ, 3 ਚੀਜ਼ਾਂ, ਇਹਨੂੰ ਕਹਿੰਦੇ ਸਮੱਗਰੀ। ਇੱਕ ਧੂਫ ਦੀ ਸਮੱਗਰੀ ਹੈ, ਹਰੇਕ ਚੀਜ਼ ਨੂੰ ਬਣਾਉਣ ਲਈ ਸਮੱਗਰੀ। ਹੁਣ ਕਹਿੰਦੇ ਬ੍ਰਹਮ ਗਿਆਨ ਵਾਸਤੇ ਸਮੱਗਰੀ ਦਿਓ, ਬ੍ਰਹਮ ਗਿਆਨ ਹੁੰਦਾ ਕਿਵੇਂ ਹੈ, ਨਾਲੇ ਅਵਸਥਾ ਦੱਸੋ ਕਿਹੜੀ ਹੈ ਇਹ। ਸੋ ਮਹਾਰਾਜ ਕਹਿੰਦੇ ਨੇ ਇਹ ਤੁਰਿਆ ਅਤੀਤ, ਅਤੀਤ ਦਾ ਮਤਲਬ ਹੁੰਦਾ ਕਿਸੇ ਵੀ ਅਵਸਥਾ ਤੋਂ ਪਰੇ, 7 ਭੂਮਿਕਾਂ ਤੋਂ ਉੱਪਰ ਜਾ ਕੇ ਕੋਈ ਭੂਮਿਕਾ ਰਹਿੰਦੀ ਨਹੀਂ ਜਿੱਥੇ ਬ੍ਰਹਮ ਵਿੱਚ ਲੀਨ ਹੁੰਦਾ। ਜਿਹੜੀ ਅਵਸਥਾ ਸਤਿਗੁਰੂ ਸਾਹਿਬ ਜੀ ਦੀ ਆਪਣੀ ਹੈ, ਤੁਰਿਆਤੀਤ ਅਵਸਥਾ, ਕਿਸੇ ਕਿਸੇ ਗੁਰਮੁਖ ਦੀ ਵੀ ਅਵਸਥਾ ਬਣਦੀ ਹੈ। ਮਹਾਰਾਜ ਕਹਿੰਦੇ ਇਸ ਅਵਸਥਾ ਦੀ ਪ੍ਰਾਪਤੀ ਵਾਸਤੇ ਜਿਹੜੀ ਜਿਹੜੀ ਸਮੱਗਰੀ ਚਾਹੀਦੀ ਹੈ, ਇਹ ਹੁਣ ਆਪਾਂ ਤੁਰਿਆਤੀਤ ਅਵਸਥਾ ਵਿੱਚ ਆ ਗਏ ਹਾਂ। ਇਹ ਇੱਕ ਪੌੜੀ ਤੋਂ ਆਪਾਂ ਚੱਲੇ ਸੀਗੇ, ਇੱਛਾ ਜਿਹੜੀ ਸ਼ੁਭ ਇੱਛਾ ਤੋਂ ਚੱਲੇ, ਇੱਕ ਦੂਜੀ ਬੋਲਖ ਹੋਏ ਸੋ ਵਿਚਾਰਨਾ, ਇਸੇ ਪ੍ਰਕਾਰ ਤੈਨੂੰ ਮਾਨਸਾ ਸਤਵਾ ਪਾਤ ਆ ਗਿਆ, ਪਦਾਰਥਾ ਭਾਵਨੀ ਅੰਸ ਸਕਤ ਆ ਗਿਆ, ਪਦਾਰਥਾ ਭਾਵਨੀ, ਫਿਰ ਤੁਰਿਆ ਅਵਸਥਾ ਸੱਚਖੰਡ ਵਸੈ ਨਿਰੰਕਾਰ। ਤੁਰਿਆ ਤੋਂ ਅਤੀਤ ਹੋਣਾ, ਨਿਰਲੇਪ ਹੋਣਾ, 7 ਭੂਮਿਕਾਂ ਤੋਂ ਵੀ ਉੱਪਰ ਚਲੇ ਜਾਣਾ, ਭਾਵ ਨਾਨਕ ਲੀਨ ਭਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਣੀ, ਇਸ ਅਵਸਥਾ ਨੂੰ ਮਹਾਰਾਜ ਕਥਨ ਕਰਦੇ। ਕਿਉਂਕਿ ਇਹ ਅਵਸਥਾ ਜਿਹੜੀ ਹੈ ਨਾ, ਇਹ ਕਿਸੇ ਦੀ ਹੈ ਨਹੀਂ। ਕਿਹੜੀ? ਨਾਨਕ ਨਦਰੀ ਨਦਰ ਨਿਹਾਲ, ਕੋਈ ਨਹੀਂ ਕਰ ਸਕਦਾ ਇਹ, ਸਿਰਫ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਦਰ ਨਾਲ ਤੱਕ ਕੇ ਹੀ ਨਿਹਾਲ ਕਰ ਸਕਦੇ ਨੇ। ਜਾਂ ਜੇ ਕੋਈ ਪੂਰਨ ਬ੍ਰਹਮ ਗਿਆਨੀ ਹੋਵੇ ਤਾਂ ਉਹਦੇ 'ਚ ਇਹ ਅਵਸਥਾ ਆਉਂਦੀ ਹੈ ਕਿ ਨਦਰ ਨਾਲ ਤੱਕ ਕਈ ਪਾਪ ਕੱਟ ਦਿੰਦੇ ਨੇ, ਕਿਉਂਕਿ ਇਹਨਾਂ ਦੀਆਂ ਇਹ ਅਵਸਥਾਵਾਂ ਨੇ ਥੱਲੇ ਥੱਲੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਮੱਗਰੀ ਹੈ ਇਹ ਸਾਰਿਆਂ ਨਾਲੋਂ ਪਹਿਲਾਂ, ਜਾਤ ਪਾਹਾਰਾ ਪੱਪੇ ਕੰਨਾ ਹਾਹੇ ਕੰਨਾ ਰਾਰੇ ਕੰਨਾ, आम पाठ विच करना ही छड़ दे ज्यादा जात पहारा जात पहारा पप्पे नू करना भी बोल के जाना है पहारा हुंदी कारखाना दुकान वर्कशॉप सुनियारा अपनी दुकान ते सोने गहने करके रखता आप कही टांका लाना भेज दें वर्कशॉप भेज दें साडे कारखाने च भेज दें कारखाना पहला हुंदा सी कारखाना बिचे ही हुंदा सी हुण जरा कारखाना एक पासे हुंदा ते दुकान पहला पुरानी गल कर ली कारखाना बिचे घाड़त भी नाल ही कड़ी जांदे ने महाराज कहिंदे जिहड़ा ब्रह्म ज्ञान की प्राप्ति लई इह सारे नालों पहला साडे कोल कारखाने की लोड़ है वर्कशॉप जिहड़ी चाहीदी वह हैगी जत जद तक साडे कोल जत नहीं उदों तक भगती की आरंभता ही नहीं हुंदी है क्योंकि जत जरूरी है जत एका नारी जती होए पर नारी धी भैण विखाणा यह गृहस्थी लई यही जती सती ओह बाकी दे जिहड़े जत ने वह तो बिहंगमां वास्ते वक्री किस्म के हुंदे ने किसी वास्ते किसी किस्म के हुंदे ने कई इहो जिहा जत भी रखते ने कि पात्र रूप ना पेखा नेत्र जिमें लक्ष्मण जी ने सारी जिंदगी सीता का मूंह नहीं देखा है कि नहीं रिकॉर्ड वाली गल एक मूंह ही नहीं देखना लोग बड़िया बड़िया किताबों च अपना नाम लिखाते हैं मैं आह रिकॉर्ड कायम किया मैं आह किया उन्हें सारी जिंदगी सीता के पैरों तो ही सीता पछाणिया ये कहना जात मूंह भी नहीं देखना इसत्री का वह तो बहुत व्डा जात है ना वह तो कोई रख ही नहीं सकता गोरख जती होया एक थले बहुत वड्डा छप्पड़ सी पानी वाला उत्ते एक दरख्त सी बोहड़ दा उहदी एक टहिणी पानी तक उपर तक जांदी सी गोरख उहदे उत्ते बैठ जांदा सी क्योंकि जती सी कहिंदा सी काम नूं जितना नींद आउण नहीं देनी जदों उहने उह टाहणी दे उत्ते बैठ जाणा उहनूं नींद आउणी उह डिग पैणा थले थले पानी विच डिग पैंदा सी उह पानी डिगना फिर जाग आ जानी फिर उन्हें भज के दरखत से चढ़ जाना सो इस प्रकार उन्हें अपनी नींद नूं विशियां नूं जित के गोरख जती कहाया अपने आप नूं जिन्हें भी पुराने भगत होए ने जती होए ने सारे विच जत सत है तो सरूप नखा ने लक्ष्मण नूं यही कहा शादी कर लै ताइयों नक् बढ़ना पिया उन्हें तो जती सती बंदे नूं कुछ एक छेड़े जाके फिर वह पुट्ठा ही कर दिंदा दूजे नूं इस करके महाराज कहने यह जो जात है ना ये एक बड़ी वड्डी चीज जद तक तो जे कोई कहे मैं दुकान करनी है सौदा पाना कित्थे पाना दुकान है जां मैं कोई वर्कशॉप खोलनी है कोई दुकान तेरे कोल है वो तो है नहीं महाराज कहने जे तुसी ब्रह्म ज्ञानी बनना इन्नी उच्ची पदवी प्राप्त करनी है सारे नालों पहले थोनू जात विच आना पवेगा यह तो महाराज बड़ा औखा फिर सतगुरु कहने फिर अपना आराम ना घर बैठ रोटी पानी खा क्यों तू फिर ब्रह्म ज्ञानी बनू तुरै फिर भी मेरा मन टिक जाए मेरी कोई अवस्था बन जाए मेरे अंदर कोई सिमरन शुरू हो जाए जे भलवान बनना तो भलवान में भी यही कहा जाता भी जो जात सत कायम रखे अपना ता भलवान बनता देखना भी नहीं किसी ताइयों लोग भलवान के गोडिया हथ लाते क्यों भी देवत्या की गिणती च आ जाता वह भी माड़ा सोचता भी नहीं हो ताइयों तो इन्ना वड्डा भलवान बन जाता तो इस करके सतगुरु महाराज कहने पहला जात लियाओ अपने अंदर पहला अपने अंदर जात लियाना बस इस चीज नूं याद करन कि श्रवण सिमरन कीर्तन जिहड़ा माड़ियां गल्लां दा सुनना माड़ियां गल्लां नूं याद करना माड़ियां गल्लां दा जस करना विशियां दा जस करी जाणगे कई लोग इसे तरह ही अगे तो अगे वधी जाना इना गल्लां तो अपनी जबान दे उत्ते बिल्कुल ताला ला के रखना पैंदा कि माड़ी गल करनी ही नहीं है विशियां दी कोई गल बोलनी भी नहीं ये तो तुसी सुन के भी कहोगे भी औखा काम है महापुरशां नाल जो तुसी रहिंदे सी संत हसण दा भी हुक्म नहीं सी बस मूंह बंद ही रखना बरागमई चेहरा बना के रखना जे हस पिया ना फिर खैर नहीं तेरी सौ बैठक कढ़ाऊंगा तेरिया मैं क्यों हसया सी इतने हसना है ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਇੱਕ ਵਾਰ ਸੰਗਤ 'ਚ ਪ੍ਰਚਾਰ ਕਰ ਰਹੇ, ਬੜੀ ਸੰਗਤ ਬੈਠੀ, ਉਹਨਾਂ ਨਾਲ ਜਿਹੜੇ ਸੰਗੀ ਬੈਠੇ ਸੀਗੇ 20-50 ਅੱਗੇ, ਚਿੱਟੇ ਚੋਲੇ ਪਾ ਕੇ ਗਿੱਟਿਆਂ ਤੱਕ ਲੰਮੇ, ਉਹ ਵੀ ਵਿਰਾਗਮਈ ਮੂਰਤੀਆਂ ਬੈਠੀਆਂ ਸੀ। ਉਹਨਾਂ ਵਿੱਚੋਂ ਇੱਕ ਜਣਾ ਸੰਗਤ 'ਚ ਬੈਠਾ ਮਾੜਾ ਜਿਹਾ ਹੱਸ ਪਿਆ। ਮਹਾਂਪੁਰਸ਼ ਕਹਿੰਦੇ ਹੋਏ ਮੁਰਦੇ ਵੀ ਕਦੇ ਹੱਸਦੇ ਹੁੰਦੇ ਆ। ਉਹ ਜਦ ਏਡਾ ਖੱਫਣ ਪਾਇਆ ਤੇਰੇ ਗਲ 'ਚ ਚਿੱਟੇ ਰੰਗ ਦਾ ਖੱਫਣ ਪਾ ਕੇ ਮੁਰਦਿਆ, ਤੂੰ ਹੱਸਦਾ ਜਾ ਚਲਾ ਗਿਆ ਇੱਥੋਂ, ਜਿਹਨੇ ਸਾਡੇ ਨਾਲ ਰਹਿਣਾ ਉਹ ਹੱਸਣਾ ਵੀ ਨਹੀਂ। ਬੜੀ ਸਖਤੀ ਹੈ। ਕੇਸ ਜੇ ਕੇਸ ਕੇਸੀ ਇਸ਼ਨਾਨ ਕੀਤਾ, ਗਿੱਲੇ ਕੇਸ ਖਿਲਾਰ ਕੇ ਰਹਿਤਨਾਮੇ 'ਚ ਲਿਖਿਆ ਮਾਈਆਂ ਦੇ ਅੱਗੇ ਨਹੀਂ ਜਾਣਾ। ਇੰਨੀ ਸਖਤੀ ਹੈ ਇਹਨਾਂ ਗੱਲਾਂ ਵਿੱਚ। ਦੇਖਣਾ ਨਹੀਂ, ਗੱਲਾਂ ਨਹੀਂ ਕਰਨੀਆਂ ਕਿਸੇ ਨਾਲ, ਜੇ ਗੱਲ ਕਰਦਾ ਦਿਖ ਗਿਆ ਉਹਨੂੰ ਬਾਹਰ ਹੀ ਕੱਢਦੇ, ਚੱਲ ਇੱਥੋਂ। ਹੁਣ ਜਿਹੜਾ ਜਾਤ ਆ ਉਹ ਦਿਨੋ ਦਿਨ ਆਪਣਾ ਜਾਤ ਹੀ ਘਟਦਾ ਤੁਰਿਆ ਜਾ ਰਿਹਾ। ਟੀਵੀ ਆ ਜਿਹੜਾ, ਟੀਵੀ ਜਾਤ ਨੂੰ ਹੀ ਖੋਰਾ ਲਾਉਂਦਾ ਕਿ ਜਾਤ ਨੂੰ ਮੁਕਾ ਹੀ ਦਿੱਤਾ ਇਹਨੇ, ਚਲੋ ਕੰਮ ਹੀ ਖਤਮ ਕਰਤਾ, ਭਗਤੀ ਦੀ ਦੁਕਾਨ ਹੀ ਉਡਾ ਦਿੱਤੀ ਇਹਨੇ। ਵਾਹਿਗੁਰੂ ਕਿਰਪਾ ਕਰੇ, ਆਪਾਂ ਵੀ ਬੇਨਤੀ ਕਰੇ, ਮਹਾਰਾਜ ਹੁਣ ਤੁਸੀਂ ਸਾਨੂੰ ਕਿਰਪਾ ਕਰੋ, ਜਾਤ ਸਾਧ ਦੀ ਦਾਤ ਬਖਸ਼ੋ। ਜਾਤ ਜਿਹੜੀ ਹੈ ਪਹਾਰਾ, ਇਹਦੇ ਵਿੱਚ ਬਿਠਾਉਣਾ ਸੁਨਿਆਰਾ ਦੁਕਾਨ ਵਿੱਚ। ਸੁਨਿਆਰ ਕਿਹੜਾ? ਧੀਰਜ ਸੁਨਿਆਰ। ਮਹਾਰਾਜ ਕਹਿੰਦੇ ਜਿਹੜਾ ਦੁੱਖ ਸੁੱਖ ਬਿਰਤੀ ਸਮ ਰੱਖਣੀ ਹੈ, ਧੀਰਜ ਰੱਖਣਾ ਹੈ, ਬਹੁਤ ਧੀਰਜ ਚਾਹੀਦਾ ਭਗਤੀ ਦੇ ਵਿੱਚ। ਕੋਈ ਗਾਲਾਂ ਕੱਢ ਜਾਂਦਾ, ਕੋਈ ਕੁਛ ਬੋਲ ਜਾਂਦਾ, ਕੋਈ ਕੁਛ ਬੋਲ ਜਾਂਦਾ, ਪਰ ਧੀਰਜ ਨਾਲ ਬੈਠਾ ਰਹਿੰਦਾ। ਉਹਨੂੰ ਪਤਾ ਕਿ ਦੁਨੀਆਂ ਦਾ ਸੁਭਾਅ ਹੀ ਇਹ ਜਿਹਾ ਕਿ ਦੁਨੀਆਂ ਦੇ ਦੋਨੋਂ ਪਾਸੇ ਦੰਦੇ ਨੇ, ਦਾਤੀ ਦੇ ਇੱਕ ਪਾਸੇ ਦੰਦੇ ਹੁੰਦੇ, ਦੁਨੀਆਂ ਦੇ ਦੋਨੋਂ ਪਾਸੇ। ਲੋਕ ਬੜੀਆਂ ਗੱਲਾਂ ਬੋਲਦੇ ਆ, ਔਰ ਐਸੀਆਂ ਗੱਲਾਂ ਬੋਲਦੇ ਜਿਹੜੀਆਂ ਅਣਹੋਈਆਂ ਹੀ ਹੋ ਜਾਂਦੀਆਂ ਨੇ। ਐਸਾ ਧੀਰਜ ਰੱਖਿਆ ਗੁਰੂ ਅਮਰਦਾਸ ਮਹਾਰਾਜ ਨੇ। ਉਹਨਾਂ ਨੂੰ ਉੱਥੋਂ ਦੇ ਜਿਹੜੇ ਸ਼ਰਾਰਤੀ ਲੋਕ ਸੀ, ਕਈ ਵਿੱਚ ਇਹੋ ਜਿਹੇ ਵੀ ਹੁੰਦੇ ਨੇ, ਉਹਨਾਂ ਨੇ ਇਹ ਕਹਿਣਾ ਬਾਬਾ ਘਰੋਂ ਕੱਢਿਆ ਹੋਇਆ, ਸਾਰਾ ਦਿਨ ਪਾਣੀ ਢੋਈ ਜਾਂਦਾ, ਆਖਦੇ ਆਹ ਕਰਦਾ, ਪਾਟੇ ਕੱਪੜੇ ਪਾਏ। ਇੱਕ ਕਹਿੰਦਾ ਆਪਾਂ ਇਹਨੂੰ ਰੋਜ਼ ਇੰਨੀਆਂ ਤਰਕਾਂ ਮਾਰਦੇ, ਇਹ ਜਾਂਦਾ ਨਹੀਂ ਇੱਥੋਂ। ਕਹਿੰਦੇ ਜਾਊਗਾ ਕਿੱਥੇ? ਘਰਦਿਆਂ ਨੇ ਤਾਂ ਘਰੋਂ ਕੱਢਿਆ ਹੋਇਆ ਇਹਨੂੰ। ਐਸੀਆਂ ਐਸੀਆਂ ਤਰਕਾਂ ਤਾਨੇ ਮਿਹਣੇ ਭਗਤੀ ਦੇ ਵਿੱਚ ਵੱਜਦੇ ਨੇ। ਕੜਾਹ ਖਾਣ ਚੱਲਿਆ ਗੁਰਦੁਆਰੇ, ਆਪਾਂ ਨੂੰ ਉਸੇ ਟਾਈਮ ਥੋੜ੍ਹਾ ਜਿਹਾ ਹੁੰਦਾ ਔਖਿਆਈ ਮਨ ਨੂੰ, ਇਹ ਕੀ ਬੋਲਦਾ। ਉਹ ਕਿਸੇ ਸ਼ਰਾਬੀ ਨੂੰ ਕੋਈ ਨਹੀਂ ਕਹਿੰਦਾ ਤੂੰ ਸ਼ਰਾਬ ਪੀਣ ਚੱਲਿਆ ਠੇਕੇ, ਕਹਿੰਦੇ ਜਾ ਰਿਹਾ ਟੱਲੀ ਹੋਇਆ, ਉਹ ਤਾਂ ਖੁਸ਼ ਹੋ ਜਾਂਦੇ ਲੋਕ। ਮਾੜੇ ਕੰਮ ਕਰਨ ਵਾਲੇ ਨੂੰ ਕੋਈ ਕੁਛ ਨਹੀਂ ਕਹਿੰਦਾ, ਉਹ ਮੌਜਾਂ ਕਰਦੇ ਆ। ਪਰ ਜਦੋਂ ਆਪਾਂ ਚੰਗਾ ਕੰਮ ਕਰਨ ਲੱਗਦੇ ਹਾਂ, ਉਦੋਂ ਆਪਾਂ ਨੂੰ ਇਉਂ ਦੁਨੀਆਂ 'ਚ ਹੋ ਜਾਂਦਾ ਜਿਵੇਂ ਪਾਣੀ ਜਿੱਧਰੋਂ ਆਉਂਦਾ ਹੋਵੇ ਉੱਧਰ ਨੂੰ ਤਰ ਕੇ ਜਾਣਾ ਔਖਾ ਹੁੰਦਾ। ਭਗਤੀ ਇਸੇ ਤਰ੍ਹਾਂ ਹੀ ਹੈ, ਜਿੱਧਰੋਂ ਪਾਣੀ ਆਉਂਦਾ ਉੱਧਰ ਨੂੰ ਤਰਨਾ ਪੈਂਦਾ, ਅਤੇ ਦੁਨਿਆਵੀ ਤੌਰ 'ਤੇ ਜਿੱਧਰੋਂ ਭਾਖੜਾ ਦਾ ਪਾਣੀ ਇੱਧਰ ਨੂੰ ਜਾਂਦਾ ਨਿਰਵਾਣੇ ਵੱਲ ਨੂੰ, ਇੱਧਰ ਨੂੰ ਤਾਂ ਭਾਵੇਂ ਪੁੱਠੇ ਪੈ ਕੇ ਮਾੜੇ ਮਾੜੇ ਹੱਥ ਮਾਰਦੇ ਜਾਓ, ਸੌਖੇ ਤਰ ਕੇ ਪਹੁੰਚ ਜਾਵਾਂਗੇ ਜਿੱਥੇ ਮਰਜ਼ੀ। ਪਰ ਜਦੋਂ ਪੁੱਠੇ ਪਾਸੇ ਨੂੰ ਪਾਣੀ 'ਤੇ ਜਾਣਾ ਪੈਂਦਾ, ਉਦੋਂ ਉਦੋਂ ਤਰਨਾ ਬੜਾ ਔਖਾ। ਭਗਤੀ ਵਿੱਚ ਵੀ ਪੁੱਠਾ ਰਾਹ ਹੈ। 99% ਲੋਕ ਤਾਂ ਜਾ ਰਹੇ ਨੇ ਵਿਸ਼ਿਆਂ ਵਿਕਾਰਾਂ ਵੱਲ ਨੂੰ, ਨਕਲੀ ਗੁਰੂਆਂ ਵੱਲ ਨੂੰ, ਅਤੇ ਬਹੁਤ ਦੁਨੀਆਂ ਭਰ ਦੇ ਪੁੱਠੇ ਕੰਮ ਕਰਦੇ ਨੇ, ਅਤੇ ਸਿੱਖ ਨੇ ਜਾਣਾ ਉਦੋਂ ਪੁੱਠੇ ਪਾਸੇ ਨੂੰ। ਇਸੇ ਕਰਕੇ ਲੋਕ ਆਪਾਂ ਨੂੰ ਕਹਿੰਦੇ ਇਹ ਪੁੱਠੇ ਆ, ਆਪਾਂ ਹੈ ਹੀ ਪੁੱਠੇ। ਪੁੱਠੇ ਰਾਹ ਨੂੰ ਚੱਲਣਾ, ਜੋ ਦੁਨੀਆਂ ਕਰਦੀ ਹੈ ਉਹ ਨਹੀਂ ਅਸੀਂ ਕਰਨਾ। ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਓ ਮੈਂ ਸਾਰਾ। ਮਹਾਰਾਜ ਕਹਿੰਦੇ ਤੁਸੀਂ ਜਾਣਾ ਹੀ ਪੁੱਠੇ ਰਸਤੇ ਨੂੰ ਹੈ, ਜਿੱਧਰ ਨੂੰ ਦੁਨੀਆਂ ਜਾਂਦੀ ਹੈ ਉੱਧਰ ਨਹੀਂ ਜਾਣਾ। ਵਾਸਤਵ ਦੇ ਵਿੱਚ ਜਿਹੜੇ ਰਸਤੇ ਨੂੰ ਲੋਕ ਪੁੱਠਾ ਕਹਿੰਦੇ ਉਹ ਸਿੱਧਾ, ਅਤੇ ਜਿੱਧਰ ਨੂੰ ਲੋਕ ਜਾਂਦੇ ਉਹ ਰਾਹ ਪੁੱਠਾ। ਇਸ ਕਰਕੇ ਮਹਾਰਾਜ ਕਹਿੰਦੇ ਜੇ ਭਗਤੀ ਕਰਨੀ ਹੈ ਮੇਰੇ ਕੋਲ ਆਉਣਾ, ਜਾਓ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਜਾਤ ਰੱਖ ਕੇ ਆਈ, ਧੀਰਜ ਨਾਲ ਲੈ ਕੇ ਆਈ। ਇਹ ਨਾ ਉੱਥੇ ਬੁੜਬੁੜ ਕਰਨ ਲੱਗ ਜਾਏ ਕਿ ਮੈਨੂੰ ਫਲਾਣੇ ਨੇ ਐਂ ਬੋਲਤਾ, ਮੈਨੂੰ ਫਲਾਣੇ ਨੇ ਐਂ। ਧੀਰਜ ਰੱਖਣਾ ਪੈਣਾ, ਬਹੁਤ ਭਾਰੀ ਧੀਰਜ ਰੱਖਣਾ ਪੈਣਾ। ਅਹਰਣ ਮਤ ਅਹਰਣ ਆੜਾ ਹਾਹਰ ਆਰਾ ਅਣਾਣਾ ਸਿਹਾਰੀ। ਇੱਕ ਹੁੰਦੀ ਆਰਣ, ਆੜੇ ਨੂੰ ਕੰਨਾ, ਰਾਰਾ ਤੇ ਨਾਣ ਆਰਨ। ਆਰਨ ਕਹਿੰਦੇ ਨੇ ਭੱਠੀ ਨੂੰ, ਜਿਹੜੀ ਸੁਨਿਆਰੇ ਕੋਲ ਭੱਠੀ ਹੁੰਦੀ ਹੈ ਜਾਂ ਲੁਹਾਰ ਕੋਲ ਭੱਠੀ ਹੁੰਦੀ ਹੈ, ਜਿਹਦੇ 'ਚੋਂ ਕੋਲੇ ਪਾਏ ਜਾਂਦੇ ਨੇ, ਪੱਖੀ ਚਲਾਈ ਜਾਂਦੇ ਨੇ, ਅੱਗ ਬਲਦੀ ਹੈ। ਇੱਕ ਹੁੰਦੀ ਅਹਿਰਣ, ਇਹ ਜਿਹੜੀ ਅਹਿਰਣ ਹੁੰਦੀ ਹੈ ਇਹ ਹੁੰਦੀ ਲੋਹੇ ਦਾ ਵੱਡਾ ਸਾਰਾ ਢੇਲਾ, ਜਿਹਦੇ ਉੱਤੇ ਰੱਖ ਕੇ ਲਾਲ ਲੋਹੇ ਨੂੰ ਉੱਤੋਂ ਥੌੜੇ ਮਾਰੇ ਜਾਂਦੇ ਨੇ, ਉਹਨੂੰ ਕਹਿੰਦੇ ਅਹਿਰਣ। ਇੱਕ ਹੁੰਦੀ ਆਰਣ, ਇਹਨਾਂ ਦੋਨਾਂ ਅੱਖਰਾਂ ਦਾ ਫਰਕ ਹੈ। ਇੱਥੇ ਹੈਗੀ ਅਹਿਰਣ ਮਤ। ਮਤ ਜਿਹੜੀ ਸਾਡੀ ਹੈ ਨਾ, ਬੁੱਧੀ ਹੈ, ਉਹ ਅਹਿਰਣ ਵਰਗੀ ਮਜ਼ਬੂਤ ਹੋਣੀ ਚਾਹੀਦੀ ਹੈ। ਜਿੰਨੇ ਮਰਜ਼ੀ ਕੋਈ ਥੌੜੇ ਮਾਰੇ, ਕੋਈ ਤਰਕਾਂ ਮਾਰੇ, ਆਹ ਗਲ ਵਿੱਚ ਡਾਹਿਆ ਪਾਇਆ ਹੋਇਆ, ਆਹ ਤੁਰਿਆ ਜਾਂਦਾ ਕੜਾਹ ਖਾਣ, ਆਹ ਮਾਲਾ ਫੜ ਲਈ ਹੁਣ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਇਹ ਐਂ ਕਰਦਾ ਉਹ ਕਰਦਾ, ਫਿਰ ਮਤ ਐਸੀ ਅਚਲ ਹੋਣੀ ਚਾਹੀਦੀ ਕੋਈ ਕੁਛ ਬੋਲੀ ਜਾਵੇ। ਜਿਵੇਂ ਹਾਥੀ ਤੁਰਿਆ ਜਾਂਦਾ ਆਪਣੀ ਚਾਲ, ਕੂਕਰ ਭੌਂਕਦੇ ਨੇ, ਉਹ ਹਾਥੀ ਨੂੰ ਕੋਈ ਫਰਕ ਨਹੀਂ ਪੈਂਦਾ। ਭਗਤੀ ਨੂੰ ਕਮਾਉਣਾ ਕਿਤੇ ਸੌਖਾ ਨਹੀਂ, ਗੁਰਮਤ